हम अवगुण भरे एक गुण नाही, अमृत छाड़ बिखे बिख खाही। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास भाट कीरत की, गुरु रामदास राखो सरनाई। एक अरदास भाट कीरत की, गुरु रामदास राखो सरनाई। सो कहो दल गुर सेविया, एनिस सहज सवाए। दर्शन परसिए गुरु के, जन्म मरण दुख जाए। दर्शन परसिए गुरु के, जन्म मरण दुख जाए। सतनाम श्री वाहे गुरु, सतनाम श्री वाहे गुरु। सोरठ महला पंजवां, हिरदे नाम वसाए। घर बैठे गुरु ध्याए, हिरदे नाम वसाए। घर बैठे गुरु ध्याए, गुर पूरे सच गया। सो सुख साचा लहया, अपना होयो गुर मेहरवाना। अनद सुख कल्याण मंगल स्यों, घर आए कर इस नाना। रहाओ साची गुर वडियाई, ताकि कीमत कहन न जाई। सिरसाहा पात साहा, गुर भेटत मन उमाहा। सगल पराचत लाथे, मिल साध संगत के साथे। गुण निधान हर नामा, जप पूरन होए कामा। गुर कीनो मुक्त द्वारा, सब सिष्ट करे जयकारा। नानक प्रभ मेरे साथे, जन्म मरण भैला थे। गुर कीनो मुक्त द्वारा, सब सिष्ट करे जयकारा। नानक प्रभ मेरे साथे, जन्म मरण भैला थे। परम सत्कार युग सात संग जियो। वाहिगुरु जी का खालसा, वाहिगुरु जी की फतेह। अपने मन दिया बिरथियां एकागर करो जी, ते गज के कहो सतनाम श्री वाहे गुरु। सोरठ रागनी विच पंचम पातशाह श्री गुरु अर्जन देव जी महाराज शब्द उच्चारण कर रहे हैं। कहते हैं हृदय नाम वसाए, हृदय नाम वसाए। घर बैठे गुरु ध्याए। साहब कह रहे हैं कि हृदय विच नाम नु वसा। ये कहना बहुत आसान है, पर नाम नु वसाने दे वास्ते पहले जाप करना पैंदा है। अब रसना दे नाल बारंबार बारंबार जाप करना पैंदा है। जाप करके समझना पैंदा है, और जो उसका अर्थ है उसके ऊपर चलना पैंदा है। जिंदगी नूं उसके मुताबक टालना पैंदा है, तो फिर जाके हृदय विच नाम जपता है। बिना श्रद्धा दे, बिना भावना दे नाम जपण का कोई फायदा नहीं। राम राम करन का कोई फायदा नहीं जब तक कि राम च विश्वास ना होवे, श्रद्धा ना होवे। ਨਾਮ ਸਿਮਰਨ ਦਾ ਕੋਈ ਫਾਇਦਾ ਨਹੀਂ ਅਗਰ ਸ਼ਰਧਾ ਨਾ ਹੋਵੇ। ਤਾਂ ਸਾਹਿਬ ਕਹਿੰਦੇ ਕਿ ਹਿਰਦੇ ਨਾਮ ਵਸਾਏ। ਹੁਣ ਜਾਪ ਕਰਨਾ ਹੈ। ਸੰਸਕ੍ਰਿਤ ਦੇ ਜਿਹੜੀਆਂ ਰਚਨਾਵਾਂ ਹਨ ਉਸਦੇ ਵਿੱਚ ਜਾਪ ਕਰਨ ਦੇ ਤਰੀਕੇ ਜੋ ਦੱਸੇ ਗਏ ਹਨ ਉਹ ਇਸ ਤਰ੍ਹਾਂ ਹਨ ਕਿ ਆਪਣੇ ਰਸਨਾ ਦੇ ਨਾਲ ਸ਼ੁੱਧ ਉਚਾਰਨ ਕਰਨਾ ਹੈ। ਹਰ ਸ਼ਬਦ ਦਾ ਸ਼ੁੱਧ ਉਚਾਰਨ ਕਰਨਾ ਹੈ। ਦੂਸਰਾ ਹੈ ਕਿ ਜਿਹੜਾ ਨਾਮ ਹੈ ਸਿਰਫ ਜ਼ੁਬਾਨ ਤੱਕ ਰਹਿ ਜਾਏ, ਤੁਹਾਡੀ ਓਠਾਂ ਤੱਕ ਰਹਿ ਜਾਏ, ਕਿਸੇ ਹੋਰ ਨੂੰ ਸੁਣਾਈ ਨਾ ਦੇਵੇ। ਫਿਰ ਤੀਸਰਾ ਹੈ ਮਨ ਵਿੱਚ ਵਸਾ ਲੈਣਾ। ਇਸੇ ਤਰੀਕੇ ਨਾਲ ਬਾਣੀਆਂ ਹਨ, ਅਲੱਗ ਅਲੱਗ ਬਾਣੀਆਂ ਹਨ। ਜਿਹੜੀ ਵੈਖਰੀ ਬਾਣੀ ਹੈ ਉਸਦੇ ਮੁਤਾਬਕ ਹੈ ਕਿ ਤੁਸੀਂ ਸ਼ੁੱਧ ਉਚਾਰਨ ਕਰਨਾ ਹੈ, ਉੱਚੇ ਉੱਚੇ ਲਫ਼ਜ਼ਾਂ ਵਿੱਚ ਸ਼ੁੱਧ ਉਚਾਰਨ ਕਰਨਾ ਹੈ। ਔਰ ਅਗਰ ਉੱਚੇ ਉੱਚਾ ਉਚਾਰਨ ਕਰੋਗੇ, ਸ਼ੁੱਧ ਉਚਾਰਨ ਕਰੋਗੇ, ਤੁਹਾਨੂੰ ਜ਼ਿਆਦਾ ਆਨੰਦ ਮਿਲੇਗਾ। ਇਹ ਹੈ ਵੈਖਰੀ ਬਾਣੀ ਜਾਂ ਵੈਖਰੀ ਬਾਣੀ। ਫਿਰ ਹੈ ਮਧਮਾ, ਤੁਹਾਡੀ ਓਠਾਂ ਤੱਕ ਆ ਕੇ ਰੁਕ ਜਾਏ। ਸ੍ਰੀ ਨਾਮ ਤਾਂ ਜਪ ਰਹੇ ਹੋ ਲੇਕਿਨ ਤੁਹਾਡੇ ਆਸ ਪਾਸ ਹੋਰ ਸੁਣ ਨਹੀਂ ਪਾਉਂਦਾ, ਮਧਮਾ। ਤੀਸਰਾ ਹੈ ਪੌਖਰੀ, ਹਿਰਦੇ ਵਿੱਚ ਵਸ ਜਾਏ। ਹਿਰਦੇ ਵਿੱਚ ਵਸਾਉਣ ਦੇ ਵਾਸਤੇ ਪਹਿਲੇ ਤੁਸੀਂ ਉੱਚੀ ਉੱਚੀ ਉਚਾਰਨ ਕਰਨਾ ਹੈ, ਫਿਰ ਆਪਣੇ ਓਠਾਂ ਤੱਕ ਲੈ ਕੇ ਆਉਣਾ ਹੈ। ਕੰਠ ਤੋਂ ਬਾਣੀ ਨਿਕਲੇ ਪਰ ਓਠਾਂ ਵਿੱਚ ਜਾਗ ਰੁਕ ਜਾਏ। ਤੀਸਰਾ ਮਨ ਵਿੱਚ ਆ ਜਾਵੇ। ਅਤੇ ਚੌਥੀ ਹੈ ਭਰਾ ਬਾਣੀ। ਭਰਾ ਇਹ ਹੈ ਨਾਭੀ ਚੋਂ ਬਾਣੀ ਉਚਾਰਨ ਕਰਨਾ, ਨਾਭੀ ਵਿੱਚੋਂ ਬਾਣੀ ਨਿਰੰਤਰ ਉਚਾਰਨ ਕਰਨਾ। ਇਹ ਬਿਨਾਂ ਕਿਸੇ ਐਫਰਟ ਦੇ, ਬਿਨਾਂ ਕਿਸੇ ਕੋਸ਼ਿਸ਼ ਦੇ ਉਚਾਰਨ ਹੁੰਦੀ ਹੈ। ਅਸੀਂ ਨਾਭੀ ਨੂੰ ਧੁਨੀ ਕਹਿ ਦਿੰਦੇ ਹਾਂ। ਧੁਨੀ ਮਤਲਬ ਧਵਨੀ, ਕਿ ਨਾਭੀ ਵਿੱਚੋਂ ਧਵਨੀ ਨਿਕਲਦੀ ਹੈ ਜਿਹੜੀ ਕਿ ਤੁਹਾਡੇ ਅੰਦਰ ਆ ਕੇ ਵਸ ਜਾਂਦੀ ਹੈ। ਸੋ ਪਹਿਲੇ ਉੱਚੀ ਉੱਚੀ ਉਚਾਰਨ ਕਰਨਾ ਹੈ, ਵੈਖਰੀ ਬਾਣੀ, ਮਧਮਾ ਬਾਣੀ ਓਠਾਂ ਤੱਕ, ਫਿਰ ਪੌਖਰੀ ਬਾਣੀ ਤੁਹਾਡੇ ਜ਼ਬਾਨ ਤੁਹਾਡੇ ਅੰਤਕਰਨ ਵਿੱਚ, ਫਿਰ ਚੌਥੀ ਹੈ ਪਰਾ ਬਾਣੀ। ਉਸ ਤੋਂ ਅੱਗੇ ਜਿਹੜਾ ਸਟੇਜ ਆਉਂਦੀ ਹੈ ਉਹ ਹੈ ਗੁਰਸਿੱਖ ਰੋਮ ਰੋਮ ਹਰ ਧਿਆਵੇ। ਅਤੇ ਗੁਰਸਿੱਖ ਦਾ ਰੋਮ ਰੋਮ ਇੱਕ ਇੱਕ ਸੈੱਲ ਜਿਹੜਾ ਵਾਲ ਹੋ ਗਿਆ, ਰੋਮ ਕਹਿੰਦੇ ਨੇ ਉਸਨੂੰ, ਇੱਕ ਇੱਕ ਵਾਲ ਤੁਹਾਡਾ ਉਚਾਰਨ ਕਰੇ ਪਵੇ ਪ੍ਰਭੂ ਦਾ ਨਾਮ। ਗੁਰਸਿੱਖ ਰੋਮ ਰੋਮ ਹਰ ਧਿਆਵੇ, ਇਹ ਕਰਨ ਦੇ ਵਾਸਤੇ ਬੇਨਤਾ ਸਿਮਰਨ ਕਰਨਾ ਪੈਂਦਾ ਹੈ, ਲਗਾਤਾਰ ਸਿਮਰਨ ਕਰਨਾ ਪੈਂਦਾ ਹੈ। ਤੁਸੀਂ ਜਾਪ ਕਰਦੇ ਹੋ ਤਾਂ ਆਪਣੇ ਰਸਨਾ ਦੇ ਨਾਲ, ਓਠਾਂ ਦੇ ਨਾਲ, ਲੇਕਿਨ ਜਿਹੜਾ ਸਿਮਰਨ ਹੈ ਇਹ ਮਨ ਵਿੱਚ ਹੁੰਦਾ ਹੈ। ਇਹ ਹੈ ਉੱਠਦ ਬੈਠਦ ਸੋਤ ਨਾਮ। ਉੱਠਦੇ ਬੈਠਦੇ ਸੌਂਦੇ ਜਾਗਦੇ ਹਰ ਕੰਮ ਕਰਦੇ ਅੰਦਰ ਲਗਾਤਾਰ ਨਾਮ ਦਾ ਸਿਮਰਨ ਹੋ ਰਿਹਾ ਹੈ। ਅਗਲੀ ਸਟੇਜ ਆਉਂਦੀ ਹੈ ਕਿ ਜਿਹੜਾ ਇਸ ਸਟੇਜ ਮਨੁੱਖ ਪਹੁੰਚਿਆ ਹੈ ਉਸਨੂੰ ਕੋਈ ਪਸ਼ੂ ਪੰਛੀ, ਕੋਈ ਜੀਵ ਜਾਨਵਰ ਜੋ ਵੀ ਉਚਾਰਨ ਕਰ ਰਿਹਾ ਹੈ ਉਸਦੇ ਮੁਤਾਬਕ ਪ੍ਰਭੂ ਦਾ ਨਾਮ ਵੀ ਉਚਾਰਨ ਕਰ ਰਿਹਾ ਹੈ। ਇਹ ਅਲੱਗ ਅਲੱਗ ਸਟੇਜਸ ਹਨ ਨਾਮ ਜਪਣ ਦੀਆਂ, ਨਾਮ ਨੂੰ ਸਿਮਰਨ ਦੀਆਂ। ਸਿਮਰਨ ਸਾਡੇ ਜਿਸਮ ਵਿੱਚ ਨਿਰੰਤਰ ਰਹਿੰਦਾ ਹੈ। ਮਾਤਾ ਦੇ ਉਹਦੇ ਵਿੱਚ ਪਨਪਦਾ ਹੈ ਇੱਕ ਬੱਚਾ, ਲਗਾਤਾਰ ਨਾਮ ਦਾ ਉਚਾਰਨ ਕਰਦਾ ਹੈ ਕਿ ਆ ਪ੍ਰਭੂ ਮੈਨੂੰ ਇਸ ਅੰਤ ਕੂਪ ਵਿੱਚੋਂ ਬਾਹਰ ਕੱਢ, ਇਸ ਅੰਧੇਰੇ ਵਿੱਚੋਂ ਬਾਹਰ ਕੱਢ, ਤਾਂ ਕਿ ਮੈਂ ਬਾਹਰ ਆ ਕੇ ਤੇਰਾ ਨਾਮ ਜਪ ਸਕਾਂ। ਲੇਕਿਨ ਪੈਦਾ ਹੁੰਦਿਆਂ ਹੀ ਉਹ ਮਾਇਆ ਵਿੱਚ ਇਤਨਾ ਖਲਚਿਤ ਹੁੰਦਾ ਹੈ ਉਸਨੂੰ ਨਾਮ ਭੁੱਲ ਜਾਂਦਾ, ਕਿਉਂਕਿ ਉਸਨੂੰ ਤਾਂ ਪਹਿਲੇ ਪਿਆਰ ਲਗਾ ਥਨ ਦੁੱਧ, ਉਸਨੂੰ ਦੁੱਧ ਚਾਹੀਦਾ ਹੈ। ਉਸਨੂੰ ਅਸੀਂ ਸ਼ੁਰੂ ਤੋਂ ਇਤਨੇ ਸਵਾਰਥੀ ਹਾਂ ਕਿ ਸਾਨੂੰ ਸਵਾਰਥ ਚਾਹੀਦਾ ਹੈ। ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਦੋਸਤੋ ਉਹ ਇਸ ਜਗਤ ਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਵਾਸ਼ਨਾ ਇਹਨਾਂ ਚੀਜ਼ਾਂ ਵਿੱਚ ਖਲਚਲ ਹੋ ਜਾਂਦਾ ਹੈ, ਅਨਾਮ ਭੁੱਲ ਜਾਂਦਾ ਹੈ। ਲੇਕਿਨ ਪ੍ਰਭੂ ਨੇ ਜੋ ਕੱਢਣ ਦਾ ਇੱਕ ਹੋਰ ਤਰੀਕਾ ਲੱਭ ਦਿੱਤਾ ਹੈ। ਜਿਹੜੇ ਉਸਦੇ ਵੈਲ ਵਿਸ਼ਸ ਹੁੰਦੇ ਉਹ ਕਹਿੰਦੇ ਕਿ ਇਸ ਵਿੱਚੋਂ ਇਸ ਚਿੱਕੜ ਵਿੱਚੋਂ ਨਿਕਲਣ ਦਾ ਰਸਤਾ ਹੈ ਗੁਰੂ ਕੋਲ ਜਾਣਾ। ਗੁਰੂ ਕੋਲ ਲੈ ਕੇ ਜਾਂਦੇ ਹਨ ਔਰ ਗੁਰੂ ਇਸ ਨੂੰ ਇਸ ਦੁਨੀਆ ਦੇ ਊਚ ਨੀਚ ਇੱਥੋਂ ਦੀਆਂ ਜਿਹੜੇ ਸਟਰਗਲਸ ਹੈ ਜੋ ਦੂਰ ਕੱਢਦਾ ਰਸਤਾ ਦੱਸਦਾ ਤੁਹਾਨੂੰ। ਸੋ ਗੁਰੂ ਹੀ ਹੈ ਜਿਹਦਾ ਨਾਮ ਦੱਸਦਾ ਹੈ। ਹਰ ਇੱਕ ਮਨੁੱਖ ਦੀਆਂ ਕਈ ਇੱਛਾਵਾਂ ਹੁੰਦੀਆਂ ਕਿ ਅਸੀਂ ਨਾਮ ਜਪੀਏ ਤਾਂ ਸਾਨੂੰ ਕੀ ਮਿਲੇ। ਸਭ ਤੋਂ ਪਹਿਲੇ ਚਾਹੁੰਦੇ ਹਨ ਕਿ ਇੱਕ ਸਾਥੀ ਮਿਲੇ ਜਿਹੜਾ ਸਾਡਾ ਲਗਾਤਾਰ ਰਹੇ ਸਾਡੇ ਨਾਲ ਸੁੱਖ ਦੁੱਖ ਵਿੱਚ ਅਮੀਰੀ ਗਰੀਬੀ ਵਿੱਚ ਹਰ ਜਗ੍ਹਾ ਤੇ। ਉਹ ਫਿਰ ਨਾਮ ਹੀ ਹੈ। ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ। ਜੇ ਮਹਾਭਿਆਨ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਚੱਲੇ। ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਤੇ ਨਾਮ ਉਜਾਰੀ। ਸੋ ਪ੍ਰਭੂ ਕਹਿ ਰਹੇ ਹਨ ਕਿ ਲਗਾਤਾਰ ਨਾਮ ਜਿਹੜਾ ਸਿਮਰਨ ਕਰਨਾ ਹੈ, ਨਾਮ ਹੀ ਹੈ ਜਿਹੜਾ ਹਰ ਜਗ੍ਹਾ ਤੇ ਸਾਥ ਦੇਗਾ, ਨਾਮ ਹੀ ਹੈ ਜਿਹੜਾ ਤੇਰਾ ਜਮ ਤੋਂ ਬਚਾਏਗਾ, ਜਮ ਲੋਕ ਵਿੱਚ ਤੇਰਾ ਸਾਥੀ ਹੋਏਗਾ ਔਰ ਹਰ ਕਿਸਮ ਦੀ ਊਂਚ ਨੀਚ ਤੋਂ ਪਰੇ ਕਰੇਗਾ। ਫਿਰ ਉਹਨੂੰ ਚਾਹੁੰਦਾ ਹੈ ਕਿ ਇੱਜ਼ਤ ਹੋਵੇ ਉਸਦੀ ਔਰ ਇੱਜ਼ਤ ਐਸੀ ਨਹੀਂ ਕਿ ਸਿਰਫ ਆਦਰ ਹੀ ਹੋਵੇ, ਦੁਨੀਆ ਵਾਲੀ ਆਦਰ ਕਰਨ। ਉਹ ਚਾਹੁੰਦਾ ਹੈ ਕਿ ਮੈਨੂੰ ਹਰ ਜਗ੍ਹਾ 'ਤੇ ਆਦਰ ਮਿਲੇ, ਮਰਨ ਦੇ ਬਾਅਦ ਵੀ ਆਦਰ ਮਿਲੇ। ਇੱਕ ਸਾਖੀ ਆਉਂਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਕਤ ਦੀ। ਉਹ ਆਪਣੇ ਸਾਥੀਆਂ ਨੂੰ ਪੁੱਛਦੇ ਹਨ, ਆਪਣੇ ਸਿੱਖਾਂ ਨੂੰ ਪੁੱਛਦੇ ਹਨ, ਦੱਸੋ ਕਿਸਦਾ ਨਾਮ ਦੁਨੀਆ ਵਿੱਚ ਰਹੇਗਾ? ਕਿ ਕੋਈ ਬਾਗ ਬਗੀਚੇ ਲਗਾਵੇ ਜਾਂ ਖੋ ਖੁਦਵਾਵੇ ਜਾਂ ਕਿ ਨਿਵਾਸ ਸਥਾਨ ਬਣਾਵੇ ਸੰਗਤ ਦੇ ਘੁੰਮਣ ਫਿਰਨ ਦੇ ਵਾਸਤੇ? ਤਾਂ ਕੋਈ ਵੀ ਜਿਹੜਾ ਸਿੱਖ ਹੈ ਇਹਦਾ ਜਵਾਬ ਨਹੀਂ ਦੇ ਸਕਦਾ। ਗੁਰੂ ਸਾਹਿਬ ਕਹਿੰਦੇ ਹਨ ਇੱਕ ਭਗਤ ਕਬੀਰ ਹੋਏ ਹਨ, ਭਗਤ ਕਬੀਰ ਹੋਏ ਹਨ ਜਿਹੜੇ ਕਿ ਜੁਲਾਹਾ ਸਨ, ਉੱਚੀ ਜਾਤ ਦੇ ਨਹੀਂ ਸਨ, ਲੇਕਿਨ ਨਾਮ ਜਪਿਆ ਉਹਨਾਂ ਨੇ ਅੱਜ ਤੱਕ, ਅੱਜ ਤੱਕ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਨਾ ਤਾਂ ਉਹਨਾਂ ਨੇ ਕੋਈ ਬਾਗ ਬਗੀਚੇ ਲਗਵਾਏ, ਨਾ ਖੋ ਖੁਦਵਾਏ, ਨਾ ਹੀ ਕੋਈ ਰਹਿਣ ਦੀਆਂ ਜਗ੍ਹਾਵਾਂ ਬਣਾਈਆਂ, ਸਿਰਫ ਨਾਮ ਜਪਾਇਆ। ਅੱਜ ਤੱਕ ਨਾਮ ਉਹਨਾਂ ਦਾ ਹੈ। ਇਸੇ ਤਰੀਕੇ ਦੇ ਨਾਲ ਮਨੁੱਖ ਚਾਹੁੰਦਾ ਹੈ ਉਹਦੀ ਤਰੱਕੀ ਹੋਵੇ, ਉਸਦੇ ਕਾਰੋਬਾਰ ਚੱਲੇ, ਉਸਦੇ ਬੱਚੇ ਹੋਣ ਦਾ, ਪਰ ਉਸਦਾ ਪਰਿਵਾਰ ਅੱਗੇ ਵਧੇ। ਸਭ ਦਾ ਜਿਹੜਾ ਤਰੀਕਾ ਹੈ ਗੁਰੂ ਸਾਹਿਬ ਨੇ ਕਿਹਾ ਕਿ ਨਾਮ ਜਪਣ ਵਿੱਚ ਹੀ ਹੈ। ਨਾਮ ਜਪਣ ਨਾਲ ਜੋ ਸੁੱਖ ਮਿਲੇਗਾ ਤੁਹਾਨੂੰ, ਉਸਦੇ ਨਾਲ ਹੀ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਮਨੁੱਖ ਚਾਹੁੰਦਾ ਹੈ ਕਿ ਮੈਨੂੰ ਮੁਕਤੀ ਮਿਲੇ। ਹੁਣ ਜੀਵਨ ਤਾਂ ਦੇਖ ਲਿਆ, ਮਰਨ ਦੇ ਬਾਅਦ ਕੀ ਹੋਏਗਾ? ਭਗਤੀ ਦਾ ਦਾਤਾ ਵੀ ਪ੍ਰਭੂ ਨਾਮ, ਪ੍ਰਭੂ ਖੁਦ ਹੀ ਹੈ ਆਪਣੇ ਨਾਮ ਜਪਾਉਣ ਦੇ ਕਾਰਨ। ਗੁਰੂ ਮਹਾਰਾਜ ਨੇ ਸਾਡਾ ਜਿਹੜੀ ਜ਼ਿੰਦਗੀ ਹੈ ਇਸ ਤਰ੍ਹਾਂ ਢਾਲੀ ਹੈ ਕਿ ਇੱਕ ਮਨੁੱਖ ਦੀ ਦਾ ਸ਼ੁਰੂਆਤ ਹੀ ਨਾਮ ਤੋਂ ਹੈ। ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਅਸੀਂ ਨਾਮ ਜਪਦੇ ਹਾਂ, ਸਾਡੀ ਦਿਨ ਦਿਨ ਦਿਹਾੜੀ ਦੇ ਜਿਹੜਾ ਪ੍ਰੋਗਰਾਮ ਹੈ ਉਹ ਵੀ ਨਾਮ 'ਤੇ ਆਧਾਰਿਤ ਹੈ। ਗੁਰੂ ਮਹਾਰਾਜ ਨੇ ਰਚਨਾਵਾਂ ਵੀ ਇਸ ਤਰ੍ਹਾਂ ਕੀਤੀਆਂ। ਔਰ ਜਦ ਗੁਰੂ ਮਹਾਰਾਜ ਨੇ ਜਿਹੜਾ ਅੰਤ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਉਹਦੇ 'ਚ ਵੀ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਯੋਗ ਕੀਤੋ ਹੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ। ਸੋ ਇਸ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਅੰਤ ਤੱਕ ਨਾਮ ਹੀ ਜਪਾਇਆ ਸੀ। गुरमंत्र देने का जरा कम है वह भी गुरु का ही है। प्रभु का कोई भी जरा कीर्तम नाम है जो प्रभु ने अच्छे अच्छे काम किए हैं वह नाम जपया जा सकता है, पर गुरमत के विच साड़ा रास्ता आसान है। गुरमत गाड़ी राह के मुताबिक जो नाम सानू श्री गुरु नानक देव जी महाराज दिता वही चलता आ रहा है। निरंकारी जोत श्री गुरु नानक देव जी महाराज अपने गुरु अकाल पुरख तो जो नाम लैके आए वह नाम सानू जपाया। जन्म लैन के बाद सानू जपाया कि मूल मंत्र की है, एक ओंकार सतनाम करता पुरख निर्भाव निर्वैर अकाल मूरत अजूनी सहभंग गुर प्रसाद, ये सब गुरु के प्रसाद में मिलता है। और गुरु मंत्र दड़ाया वाहेगुरु। गुरु साहब ने अकाल पुरख का एक खास नाम वाहेगुरु सानू जपाया। इसी करके आम तौर पर अच्छे लोग जब अकाल पुरख को याद करना हो तो वाहेगुरु ही कहते हैं। साड़ा गुरु मंत्र वाहेगुरु है, इसे वाहेगुरु नाम का निरंतर जाप करना है, यही सानू पार लगाएगा। सो हिरदे नाम वसाए, इसे वाहेगुरु का नाम ब्रह्मन वसाना है, जाप करके सिमरन करके मन वसाना है, फिर घर बैठे गुरु ध्याए, फिर घर बैठ के गुरु को ध्याना है। हम घर का की मतलब है इतने, इसका मतलब थोड़ा हाउस होल्ड नहीं है। घर बैठ के सिमरन कर सकते हैं, लेकिन गुरु घर भी घर है, उत्थे जा के असी जाना, संगत च बैठ के नाम जपना बहुत जरूरी है। नाम जपना ते जपाना, कीर्तन करना ते कराना, ते कथा करनी ते सुननी, ये सब कुछ उत्तम काम हैं, साड़े जीवन की उसारी विच फायदा करते हैं। साड़े जीवन के जरा जैसे उद्देश्य हैं, जीवन के गुण हैं, उस पनपन के विच सब सहायता देते हैं। लेकिन नाम सिमरन जरा है उसकी खास चीज़ है, ऐसी अकेले भी पढ़ सकते हैं, व्यक्तिगत रूप में भी, तो सामूहिक रूप में कुछ संगत च बैठ के भी कर सकते हैं। सो घर बैठे गुरु च आए का मतलब ये नहीं घर बैठ के ही, मतलब कि गुरु घर जाना भी जरूरी है, सत्संगत च बैठ के जाना भी जरूरी है, क्योंकि गुरमत सत्संगत एक टकसाल है, गुरु की टकसाल है। इतने असी गुरु के चंगे चंगे गुण सीखते हैं, और एक गुण सानू याद दिवाते हैं कि असी जीवनी किस तरह जीवनी है, किस तरह डिसिप्लिन च रह के जीना है, कि समाज के नियम देश के नियम सब नु सामने रखते हुए जिंदगी बितानी है। वाहेगुरु नाम सुन यही जपांदा है। हिरदय नाम वसाए घर बैठे गुरु ते आए, गुर पूरे सच कहया सो सुख सच लैया। कोई पूरे गुरु ने सानू सच कह दिता है, गुरु का क्या होया सी सच है, वो ही बड़ा है, साडा क्या कुछ नहीं, लेकिन गुरु ने सानू सच कह के सानू सो सुख साचा लै लिया। उस नाल सानू इस आदि व्याधि उपाधि के दुख दूर कर देते हैं। आदि व्याधि उपाधि दुख नाम सिमरन नाल दुख दूर हो जाते हैं। एक जग्यासु भगत कबीर जी के घर आया, बड़ी एक उन्होंने खास कथा उनकी जिंदगी की, कि एक जग्यासु आया गुरु श्री कबीर जी के घर, घर नहीं सन तो माता लोई सी उन्होंने धर्म पत्नी, उसने आके कहा कि मेरे तन का दूर है, मेरे दुख है। तो लोहे ने क्या कह राम राम राम, तीन दफा राम कहलाया। जब कबीर जी वापस आए जैसे लोहे ने दसा कि मैं तीन दफा राम कहने वास्ते क्या, तो कबीर जी ने कहा एक बार राम कहना ही काफी है। ਔਰ ਉਹ ਚੁਸਤੀ ਦਿਖਾ ਕੇ ਮਾਂ ਨੇ ਕਿਹਾ ਕਿ ਆਜੀ ਪਾਜੀ ਤਿੰਨਾਂ ਦੇ ਮੈਂ ਦੁੱਖ ਦੂਰ ਕਰਨ ਵਾਸਤੇ ਤਿੰਨ ਵਾਰੀ ਰਾਮ ਕਿਹਾ। ਪਰ ਕਬੀਰ ਜੀ ਨੇ ਕਿਹਾ ਨਹੀਂ, ਇੱਕ ਵਾਰੀ ਰਾਮ ਕਹਿਣਾ ਮਨ ਤੋਂ ਪ੍ਰਭੂ ਨੂੰ ਆਰਾਧਨਾ, ਇੱਕ ਦਫ਼ਾ ਸਾਡੇ ਆਜੀ ਪਿਆਜੀ ਉਪਾਜੀ ਸਾਰੇ ਦੁੱਖ ਦੂਰ ਕਰ ਜਾਂਦਾ। ਆਪਣਾ ਹੋਇਆ ਗੁਰ ਮਿਹਰਬਾਨਾ, ਅਨੰਦ ਸੁਖ ਕਲਿਆਣ ਮੰਗਲ ਸਿਉ ਘਰ ਆਏ ਕਰ ਇਸਨਾਨਾ। ਆਪਣਾ ਗੁਰੂ ਹੋਇਆ ਮਿਹਰਬਾਨ, ਜਦ ਗੁਰੂ ਮਿਹਰਬਾਨ ਹੋਇਆ ਸਾਜੇ ਤੇ ਉਸਨੇ ਕੀ ਕੀਤਾ, ਅਨੰਦ ਸੁਖ ਕਲਿਆਣ ਮੰਗਲ ਸਿਉ ਘਰ ਆਏ ਕਰ ਇਸਨਾਨਾ। ਜਿਹੜੇ ਸਾਰੇ ਸੁਖ ਦੇਣ ਵਾਲਾ ਹੈ, ਜਿਹੜਾ ਕਲਿਆਣਕਾਰੀ ਹੈ, ਉਸ ਪ੍ਰਭੂ ਨਾਲ ਸਾਡਾ ਮਿਲਾਪ ਕਰ ਦਿੱਤਾ। ਅਨੰਦ ਸੁਖ ਕਲਿਆਣ ਮੰਗਲ ਸਿਉ ਘਰ ਆਏ ਕਰ ਇਸਨਾਨਾ। ਇਸਨਾਨ ਕਿਹੜਾ ਕੀਤਾ, ਨਾਮ ਰੂਪ ਜਲ ਦੇ ਨਾਲ ਇਸ਼ਨਾਨ ਕਰਨਾ ਹੈ, ਨਾਮ ਰੂਪ ਜਲ ਨਾਲ ਇਸ਼ਨਾਨ ਕਰਨਾ ਹੈ, ਇਹੋ ਹੀ ਸਾਡਾ ਸਾਡੇ ਸਭ ਦੁੱਖ ਸਾਡੇ ਦੁੱਖ ਦੂਰ ਕਰੇਗਾ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਕਤ ਇੱਕ ਭਗਤ ਕਿਦਾਰਾ ਹੋਇਆ ਹੈ, ਬੜਾ ਮਸ਼ਹੂਰ ਭਗਤ, ਭਗਤ ਕਿਦਾਰਾ। ਉਹਦਾ ਜਿਹੜਾ ਪਿਛੋਕੜ ਸੀ, ਉਹਦਾ ਪਾਸ ਸੀ, ਉਹਦੇ ਵਿੱਚ ਸਿਰਫ ਕਰਮ ਕਾਂਡ ਹੀ ਕਰਦਾ ਸੀ। ਸੋ ਮਨ ਵਿੱਚ ਅਨੰਦ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਸਾਹਿਬ ਦਾ ਨਾਮ ਸੁਣ ਕੇ ਆਇਆ ਉਹਨਾਂ ਕੋਲੋਂ, ਕਹਿੰਦਾ ਕਿ ਮਹਾਰਾਜ ਮੈਂ ਨਾਮ ਸਿਮਰਨ ਤਾਂ ਕਰਦਾ ਹਾਂ, ਸਵੇਰ ਉੱਠਦਾ ਵੀ ਹਾਂ, ਲੇਕਿਨ ਮਨ ਨੂੰ ਤ੍ਰਿਪਤੀ ਨਹੀਂ ਆ ਰਹੀ, ਮਨ ਵਿੱਚ ਅਨੰਦ ਦੀ ਪ੍ਰਾਪਤੀ ਨਹੀਂ ਹੈ, ਮਨ ਸ਼ਾਂਤ ਨਹੀਂ ਹੋ ਰਿਹਾ। ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹਾ ਕਿ ਭਾਈ ਕਿਦਾਰਾ, ਇਹ ਕਰਮ ਕਾਂਡ ਕਰਨਾ ਅਤੇ ਨਾਮ ਜਪਣਾ ਦੋ ਅਲੱਗ ਚੀਜ਼ਾਂ ਹਨ। ਨਾਮ ਜਿਹੜਾ ਹੈ, ਇਹ ਦੁਨੀਆ ਜੀ ਅੱਗ ਰੂਪ ਹੈ, ਦੁਨੀਆ ਹੈ ਹੀ ਅੱਗ ਰੂਪ। ਉਸਨੂੰ ਸ਼ਾਂਤ ਕਰਨ ਦਾ ਤਰੀਕਾ ਜਿਹੜਾ ਹੈ ਉਹ ਹੈ ਨਾਮ ਜਲ। ਜਿਹੜਾ ਨਾਮ ਰੂਪ ਜਲ ਹੈ ਉਸ ਦੁਨੀਆ ਨੂੰ ਠੰਡਾ ਕਰਦਾ, ਦੁਨੀਆ ਦੀ ਅੱਗ ਨੂੰ ਠੰਡਾ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਆਤਿਸ਼ ਦੁਨੀਆ ਕੁਨਕ ਨਾਮ ਖੁਦਾ ਹੈ। ਆਤਿਸ਼ ਦੁਨੀਆ ਹੈ ਹੀ ਅੱਗ ਦਾ ਇੱਕ ਕੋਲਾ, ਠੰਡਾ ਕਰਨ ਦਾ ਤਰੀਕਾ ਕੀ ਹੈ, ਨਾਮ ਰੂਪ ਜਲ। ਗੁਰੂ ਸਾਹਿਬ ਕਹਿੰਦੇ ਹਨ ਕਿ ਜੰਗਲ ਪੂਰੇ ਦਾ ਪੂਰਾ ਜੰਗਲ ਹੋਵੇ, ਇੱਕ ਇੱਕ ਮਾਚਿਸ ਦੀ ਤੀਲੀ ਸਾਰੀ ਲੱਕੜਾਂ ਨੂੰ ਜਲਾ ਕੇ ਰਾਖ ਕਰ ਸਕਦੀ ਹੈ। ਗੁਰੂ ਸਾਹਿਬ ਨੇ ਇੱਕ ਉਦਾਹਰਣ ਦਿੱਤਾ ਕਿ ਦੇਖ, ਇਹ ਜੰਗਲ ਦੇ ਜਿਹੜੇ ਜਾਨਵਰ ਹਨ ਨਾ, ਉਹ ਇਸ ਤਰ੍ਹਾਂ ਹੀ ਕਰਦੇ ਹਨ। ਅਗਰ ਜੰਗਲ ਵੱਗ ਲੱਗ ਜਾਏ, ਜਿਹੜਾ ਸਿਆਣਾ ਜਾਨਵਰ ਹੋਵੇਗਾ ਉਹ ਸਿੱਧਾ ਦੌੜ ਕੇ ਕਿਸੇ ਸਰੋਵਰ ਦੇ ਕੋਲ ਚਲਾ ਜਾਂਦਾ, ਕਿਸੇ ਲੇਕ ਦੇ ਕੋਲ, ਝੀਲ ਦੇ ਕੋਲ, ਤਲਾਬ ਦੇ ਕੋਲ ਚਲਾ ਜਾਂਦਾ, ਜਿੱਥੇ ਕਿ ਤਾਂ ਪਾਣੀ ਹੋਵੇ, ਉਸਨੂੰ ਪਤਾ ਕਿ ਪਾਣੀ ਵਿੱਚ ਅੱਗ ਨਹੀਂ ਲੱਗ ਸਕਦੀ। ਇਸੇ ਤਰੀਕੇ ਦੇ ਨਾਲ ਜਿਹੜਾ ਇੱਕ ਅਕਲਮੰਦ ਮਨੁੱਖ ਹੈ, ਗਿਆਨਵਾਨ ਮਨੁੱਖ ਜਿਹੜਾ ਹੈ, ਜਦੋਂ ਨੋਟ ਕਰਦਾ ਹੈ ਕਿ ਉਸਦੇ ਆਸ ਪਾਸ ਵਿਕਾਰ ਰੂਪ ਅੱਗ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤਿਸ਼ਨਾ ਵਾਸ਼ਨਾ, ਇਹ ਅੱਗ ਹੈ। ਅਗਰ ਇਹ ਅੱਗ ਹੈ ਤਾਂ ਉਹ ਫਿਰ ਨਾਮ ਰੂਪ ਸਰੋਵਰ ਦੇ ਕੋਲ ਜਾਂਦਾ ਹੈ। ਨਾਮ ਸਰੋਵਰ ਹੈ ਸਾਧ ਸੰਗਤ, ਸਾਧ ਸੰਗਤ ਜਿਹੜੇ ਹੈ ਨਾਮ ਰੂਪ ਸਰੋਵਰ ਹੈ, ਪਰ ਨੱਕਾ ਨੱਕ ਭਰਿਆ ਹੋਇਆ, ਜੇ ਇਹਦੀ ਟੁੱਬੀ ਮਾਰਦਾ ਹੈ ਉਸਦੇ ਵਿਕਾਰ ਦੂਰ ਹੋ ਜਾਂਦੇ ਹਨ। ਇਹ ਕਹਿਣਾ ਬਹੁਤ ਆਸਾਨ ਹੈ ਕਿ ਸਾਧ ਸੰਗਤ ਵਿੱਚ ਆ ਕੇ ਕੋਈ ਗੱਲਾਂ ਕਰਦਾ ਹੈ, ਕੋਈ ਊਚ ਨੀਚ ਦੀਆਂ ਗੱਲਾਂ ਕਰਦਾ ਹੈ, ਕੋਈ ਨਿੰਦਿਆ ਉਸਤਤ ਕਰਦਾ ਹੈ, ਲੇਕਿਨ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਵੀ ਇੱਕ ਮਨੁੱਖ ਵੀ ਹੋਵੇ ਜਿਹੜਾ ਨਾਮ ਨਾਲ ਜੁੜਿਆ ਹੋਵੇ, ਜਿਸ ਤੋਂ ਨਾਮ ਰੂਪ ਤਰੰਗਾਂ ਚੱਲ ਰਹੀਆਂ ਹੋਣ, ਉਹ ਸਭ ਦੁੱਖ ਦੂਰ ਕਰਨ ਦੇ ਵਾਸਤੇ, ਸਭ ਦੇ ਦੁੱਖ ਦੂਰ ਕਰਨ ਦੇ ਵਾਸਤੇ ਕਾਫੀ ਹੈ। ਸੋ ਸਾਧ ਸੰਗਤ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਔਰ ਇਹ ਸੁਣ ਕੇ ਭਗਤ ਕਿਦਾਰਾ ਗੁਰਮਾਹ ਦੀ ਚਰਨੀ ਪੈ ਗਿਆ, ਉਹਦਾ ਪ੍ਰਮੁੱਖ ਸਿੱਖ ਹੋਇਆ। ਸੋ ਨਾਮ ਰੂਪ ਜਿਹੜਾ ਜਿਹੜਾ ਸ਼ਾਂਤੀ ਪ੍ਰਦਾਇਕ ਜਿਹੜਾ ਸਰੋਵਰ ਹੈ, ਇਹਦੇ ਵਿੱਚ ਲਗਾਤਾਰ ਡੁੱਬੇ ਲਗਾਉਂਦੇ ਰਹਿਣਾ ਚਾਹੀਦਾ ਹੈ। ਘਰ ਆਏ ਘਰ ਸਨਾਨਾ ਰਹਾਓ, ਸਾਚੀ ਗੁਰ ਵਡਿਆਈ ਤਾਂ ਕਿ ਕੀਮਤ ਕਹਿਣ ਨਾ ਜਾਈ। ਵਡਿਆਈ ਤਾਂ ਗੁਰੂ ਦੀ ਹੀ ਸੱਚੀ ਹੈ, ਸੱਚੀ ਗੁਰੂ ਦੀ ਵਡਿਆਈ ਹੀ ਕਾਫੀ ਹੈ। ਉਸਦੀ ਉਸਤਤ ਉਸਦੇ ਗੁਣ ਗਾਇਨ ਕਰਨਾ ਉਹੀ ਕਾਫੀ ਹੈ, ਮਨੁੱਖਾਂ ਦੇ ਗੁਣ ਗਾਇਨ ਕਾਫੀ ਨਹੀਂ ਹੈ। ਉਸਦੇ ਨਾਲ ਅਸੀਂ ਕਦੇ ਨਹੀਂ ਪਹੁੰਚਾਂਗੇ। ਸੱਚੇ ਗੁਰੂ ਦੀ ਵਡਿਆਈ ਕਰਨ ਦੇ ਨਾਲ, ਉਸਦੀ ਉਸਤਤੀ ਕਰਨ ਦੇ ਨਾਲ, ਉਹਦਾ ਨਾਮ ਜਪਣ ਦੇ ਨਾਲ ਹੀ ਸਾਡਾ ਕਲਿਆਣ ਹੋਏਗਾ। ਸਾਚੀ ਗੁਰ ਵਡਿਆਈ ਤਾਂ ਕਿ ਕੀਮਤ ਕਹਿਣ ਨਾ ਜਾਏ, ਉਸਦੀ ਕੀਮਤ ਨਹੀਂ ਪਾਈ ਜਾ ਸਕਦੀ। ਗੁਰੂ ਦੀ ਵਡਿਆਈ, ਗੁਰੂ ਦੀ ਉਸਤਤ, ਉਸਦੀ ਵਡਿਆ ਉਸਦਾ ਕੋਈ ਅਸੀਂ ਅੰਤ ਨਹੀਂ ਪਾ ਸਕਦੇ। ਸਿਰ ਸਾਹਾ ਪਾਤਸ਼ਾਹ ਗੁਰ ਭੇਟਤ ਮਨੋ ਮਾਹ, ਸਿਰ ਸਾਹਾ ਪਾਤਸ਼ਾਹ ਜਿਸੇ ਸੱਚਾ ਜਿਹੜਾ ਗੁਰੂ ਹੈ, ਪਾਤਸ਼ਾਹ ਦਾ ਪਾਤਸ਼ਾਹ ਹੈ, ਸਾਡੇ ਜਿਹੜੇ ਬਾਦਸ਼ਾਹ ਦਾ ਵੀ ਪਾਤਸ਼ਾਹ ਜਿਹੜਾ ਹੈ, ਸੱਚਾ ਗੁਰੂ ਹੈ। ਸਿਰ ਸਾਹਾ ਪਾਤਸ਼ਾਹ ਗੁਰ ਭੇਟਤ ਮਨੋ ਮਾਹ, ਗੁਰੂ ਦੇ ਦਰਸ਼ਨ ਕਰਨ ਦੇ ਨਾਲ ਮਨ ਵਿੱਚ ਉਹ ਮਹਾ ਪੈਦਾ ਹੁੰਦਾ ਹੈ, ਉਤਸ਼ਾਹ ਪੈਦਾ ਹੁੰਦਾ ਹੈ। ਸਗਲ ਪਰਾਸ਼ਤ ਲਾਥੇ ਮਿਲਸਾਲ ਸੰਗਤ ਕੇ ਸਾਥੇ, ਸਗਲ ਪਰਾਸ਼ਤ ਪਰਾਸ਼ਤਨ ਪਾਪ, ਸਾਰੇ ਪਾਪ, ਸਾਰੇ ਯੁਗਾਂ ਦੇ ਪਾਪ, ਜਿੰਨੇ ਪਾਪ ਨਾਲ ਲੈ ਕੇ ਆਏ ਹਨ, ਜੋ ਸਾਡੀ ਪ੍ਰਲਬਧ ਹੈ, ਜੋ ਵੀ ਅਸੀਂ ਪਾਪ ਕਮਾ ਰਹੇ ਹਾਂ, ਜੋ ਲੈ ਕੇ ਆਏ ਹਨ, ਸਭ ਦੇ ਸਭ ਇਕਦਮ ਸਗਲ ਪਰਾਸ਼ਤ ਲਾਥੇ ਸਾਧ ਸੰਗਤ ਕੇ ਸਾਥੇ, ਸਾਧ ਸੰਗਤ ਵਿੱਚ ਆ ਕੇ ਨਾਮ ਜਪਣ ਦੇ ਨਾਲ ਸਾਰੇ ਪਾਪ ਦੂਰ ਜਾਂਦੇ ਹਨ। ਗੁੰਡ ਧਾਨ ਹਰ ਨਾਮਾ ਚ ਪੂਰਨ ਹੋਏ ਕਾਮਾ, ਗੁੰਡ ਧਾਨ ਹਰ ਨਾਮ, ਜੇ ਪ੍ਰਭੂ ਦਾ ਨਾਮ ਹੈ ਗੁਣਾਂ ਦਾ ਖਜ਼ਾਨਾ ਹੈ। ਗੁੰਡ ਧਾਨ ਗੁਣਾਂ ਦਾ ਖਜ਼ਾਨਾ ਕੀ ਹੈ? ਪ੍ਰਭੂ ਦਾ ਨਾਮ ਹੈ। ਜਬ ਪੂਰਨ ਹੋਏ ਕਾਮਾ, ਜਦ ਨਾਮ ਜਪਦੇ ਹਾਂ ਅਸੀਂ, ਦਿਲ ਲਗਾ ਕੇ ਨਾਮ ਜਪਦੇ ਹਾਂ, ਮਨ ਚ ਵਸਾਉਂਦੇ ਹਾਂ, ਪ੍ਰਾਤਿਹ ਕਾਲ ਨੂੰ ਅਸੀਂ ਸੁਖੀ ਬਣਾਉਂਦੇ ਹਾਂ, ਪ੍ਰਾਤਿਹ ਕਾਲ ਉੱਠ ਕੇ ਨਾਮ ਜਪਦੇ ਹਾਂ ਜੋ ਕਿ ਸਾਨੂੰ ਹਿਦਾਇਤ ਹੈ, ਤਾਂ ਕੀ ਹੁੰਦਾ ਹੈ? ਪੂਰਨ ਹੋਏ ਕਾਮਾ, ਸਾਡੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਇਹ ਕੰਮ ਸਿਰਫ ਦੁਨੀਆਂ ਦੇ ਕੰਮ ਹੀ ਨਹੀਂ ਹਨ, ਇਹਨਾਂ ਵਿੱਚ ਅਗਲੇ ਜਨਮ ਦੇ ਕੰਮ ਵੀ ਹਨ, ਜਿਹੜਾ ਸਾਡੀ ਮੁਕਤੀ ਹੈ ਉਹ ਵੀ ਇਹਦੇ ਵਿੱਚ ਆ ਜਾਂਦੀ ਹੈ। ਗੁਰਕੀਨੋ ਮੁਕਤ ਦੁਆਰਾ, ਨਾਮ ਜਪਾ ਕੇ ਗੁਰੂ ਨੇ ਕੀ ਕੀਤਾ? ਮੁਕਤੀ ਦਾ ਦੁਆਰਾ ਖੋਲ੍ਹ ਦਿੱਤਾ, ਮੁਕਤੀ ਦਾ ਦੁਆਰਾ ਨਾਮ ਜਪ ਕੇ ਗੁਰੂ ਨੇ ਖੋਲ੍ਹ ਦਿੱਤਾ। ਸਭ ਸਿਸ਼ਟ ਕਰੇ ਜੈਕਾਰਾ, ਔਰ ਜਦ ਸਾਨੂੰ ਮੁਕਤੀ ਦਾ ਦੁਆਰਾ ਮਿਲ ਜਾਂਦਾ ਹੈ ਤਾਂ ਸਭ ਸਿਸ਼ਟ ਕਰੇ ਜੈਕਾਰ, ਸਾਡੀ ਸ੍ਰਿਸ਼ਟੀ ਜਿਹੜੀ ਜੈ ਜੈਕਾਰ ਕਰਦੀ ਹੈ। ਨਾਨਕ ਪ੍ਰਭ ਮੇਰੇ ਸਾਥੀ ਜਨਮ ਮਰਨ ਪਹਿਲਾ ਸੀ, ਗੁਰੂ ਸਾਹਿਬ ਕਹਿ ਰਹੇ ਹਨ ਕਿ ਜਦ ਪ੍ਰਭੂ ਮੇਰੇ ਨਾਲ ਹੈ ਤਾਂ ਜਨਮ ਮਰਨ ਪਹਿਲਾ ਸੀ, ਜਨਮ ਜਨਮਾਂਤਰਾਂ ਦੇ ਮੇਰੇ ਪੈ ਹੈ, ਮੇਰੇ ਡਰ ਹਨ ਦੂਰ ਹੋ ਜਾਂਦੇ ਹਨ। ਇਸ ਸ਼ਬਦ ਦੇ ਵਿੱਚ ਸਿਰਫ ਪ੍ਰਭੂ ਦੇ ਨਾਮ ਦੀ ਉਸਤਤੀ ਕੀਤੀ ਗਈ ਹੈ। ਸਿਮਰਨ ਤੇ ਜਾਪ ਤੇ ਸਿਮਰਨ ਤੇ ਜ਼ੋਰ ਦਿੱਤਾ ਗਿਆ ਹੈ। ਗੁਰੂ ਸਾਹਿਬ ਦਾ ਇੱਕ ਪੱਕਾ ਸਾਨੂੰ ਸੰਦੇਸ਼ ਹੈ ਕਿ ਸੇਵਾ ਤੇ ਸਿਮਰਨ ਕਰਨੀ ਬਹੁਤ ਜ਼ਰੂਰੀ ਹੈ। ਸੇਵਾ ਤੇ ਸਿਮਰਨ ਐਸੇ ਥੰਬ ਹਨ ਜਿਹਦੇ ਉੱਪਰ ਸਾਡਾ ਸਾਰਾ ਜੀਵਨ ਆਧਾਰਿਤ ਹੈ। ਐਸੇ ਦੋ ਖੰਭ ਹਨ ਜਿਸ ਨਾਲ ਅਸੀਂ ਉੜ ਕੇ ਮੁਕਤੀ ਦੇ ਦੁਆਰ ਤੱਕ ਪਹੁੰਚ ਸਕਦੇ ਹਾਂ। ਲੇਕਿਨ ਸੇਵਾ ਸਿਮਰਨ ਦੋਨੋਂ ਕਰਨੀ ਜ਼ਰੂਰੀ ਹੈ। ਸੇਵਾ ਕਰਦੇ ਹਾਂ ਮਨ ਚ ਅਹੰਕਾਰ ਆ ਜਾਵੇ ਫਿਰ ਸਿਮਰਨ ਨਾਲ ਦੂਰ ਹੋ ਜਾਂਦਾ ਹੈ। ਸਿਮਰਨ ਕਰਦੇ ਹਾਂ ਅਹੰਕਾਰ ਆਵੇ ਤਾਂ ਸੇਵਾ ਨਾਲ ਦੂਰ ਹੋ ਜਾਂਦਾ ਹੈ। ਜਦ ਅਸੀਂ ਨਾਮ ਲੈਂਦੇ ਹਾਂ ਗੁਰੂ ਕਹਿੰਦਾ ਆਪਣਾ ਤਨ ਮਨ ਤੇ ਧਨ ਤਿੰਨੋ ਦਿਓ। ਉਸਦਾ ਮਤਲਬ ਸਿਰਫ ਇਹੋ ਹੀ ਹੈ, ਤਨ ਨਾਲ ਮਕਸਦ ਹੈ ਆਪਣੇ ਪੈਰਾਂ ਨਾਲ ਚੱਲ ਕੇ ਆਓ ਔਰ ਆ ਕੇ ਸੇਵਾ ਕਰੋ, ਗੁਰੂ ਘਰ ਸਾਫ ਕਰੋ, ਲੰਗਰ ਬਣਾਓ, ਲੰਗਰ ਦੀ ਸੇਵਾ ਕਰੋ, ਬਰਤਨ ਧੋਵੋ, ਤੱਪੜ ਝਾੜੋ, ਦਰਿਆ ਝਾੜੋ ਔਰ ਦਸਵੰਧ ਕੱਢ ਕੇ ਗੁਰੂ ਘਰ 'ਚ ਲੈ ਕੇ ਆਓ ਔਰ ਮਨ ਵਿੱਚ ਨਾਮ ਸਿਮਰਨ ਨਿਰੰਤਰ ਚੱਲਦਾ ਰਹਿਣਾ ਚਾਹੀਦਾ ਹੈ। ਇਸਦਾ ਇਹੀ ਮਤਲਬ ਹੈ। ਇਸਦੇ ਨਾਲ ਹੀ ਮੈਂ ਤੁਹਾਡੇ ਕੋਲ ਮਾਫ਼ੀ ਮੰਗਾਂਗਾ, ਫੁਲਸੁਖ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।